ਦੀਪਕ ਜੀ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅਕਾਲੀ ਭਾਜਪਾ ਦੀ ਸਾਂਝੀ ਵੋਟ ਨੇ ਕਾਂਗਰਸ ਪਿੱਛੇ ਛੱਡ ਦਿੱਤੀ ਹੈ, ਇਹਦਾ ਕੀ ਵੇਰਵਾ ਜੀ?
ਦੇਖੋ ਜੀ, ਕੱਲ ਅੰਮ੍ਰਿਤਸਰ ਦੇ ਵਿੱਚ ਅਚਾਨਕ ਬੋੜ ਲੱਗ ਗਏ ਅਕਾਲੀ ਬੀਜੇਪੀ ਗੱਠਜੋੜ ਵੱਲੋਂ। ਮੁਬਾਰਕਾਂ ਜੀ, ਸਾਂਝੇ ਬੋਰਡ ਹੈ ਨਾ ਜੀ, ਇੱਦਾਂ ਲੱਗ ਗਏ ਅਤੇ ਤਰਥੱਲੀ ਮੱਚ ਗਈ ਅੰਮ੍ਰਿਤਸਰ ਦੇ ਕਾਂਗਰਸ ਆਪਣਾ ਅਕਾਲੀ ਅਤੇ ਭਾਜਪਾ ਲੀਡਰਾਂ 'ਚ। ਕਿਹਾ ਕੀ ਹੋ ਗਿਆ ਜੀ, ਕਿਹਨੇ ਗੱਠਜੋੜ ਕਰ ਲਿਆ? ਫਿਰ ਪਤਾ ਲੱਗਾ ਕਿ ਕੋਈ ਲੀਡਰ ਸੀਗਾ, ਉਹਨੇ ਬੋਰਡ ਲਾ ਤੇ, ਕਹਿੰਦਾ ਜੀ ਮੈਂ ਤਾਂ ਦਬਾਅ ਮੰਗਦਾ ਜੀ ਕਿ ਗੱਠਜੋੜ ਹੋ ਜਾਵੇ। ਪਰ ਅੱਜ ਜਿਹੜੇ ਹਵਾਲੇ ਨਾਲ ਆਪਾਂ ਗੱਲ ਕਰਨ ਲੱਗੇ, ਉਹ ਮਾਮਲਾ ਹੈਗਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦਾ। ਤੁਸੀਂ ਕਮਾਲ ਦੇਖੋ, ਅੱਜ ਦੀ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਪਲ ਪਲ ਦੀ ਖਬਰ ਆ ਜਾਂਦੀ ਆ ਅਤੇ ਵੋਟਾਂ ਦੇ ਨਤੀਜੇ ਤੋਂ 17 ਦਿਨ ਬਾਅਦ ਚੋਣ ਕਮਿਸ਼ਨ ਅੰਕੜੇ ਜਾਰੀ ਕਰ ਰਿਹਾ, ਤੁਸੀਂ ਤਰੱਕੀ ਦੇਖੋ ਕਿੰਨੀ ਆ ਤੁਹਾਡੇ।
ਜੀ
ਸੋ 17 ਦਿਨਾਂ ਬਾਅਦ ਹੁਣ ਅੰਕੜੇ ਜਾਰੀ ਕੀਤੇ ਨੇ ਅਤੇ ਜਿਹਦੇ ਵਿੱਚ ਸੱਤਾਧਾਰੀ ਧਿਰ ਨੇ ਆਪਣੀ ਪਿੱਠ ਥਾਪੜੀ ਆ ਕਿ ਦੇਖੋ ਜੀ ਅਸੀਂ ਜਿੱਤੇ ਪਏ ਹਾਂ, ਅਸੀਂ ਤਾਂ ਅਗਲੀਆਂ ਚੋਣਾਂ 'ਚ ਵੀ ਜਿੱਤੇ ਪਏ ਹਾਂ, ਸਾਨੂੰ ਪਿੰਡ ਖੇਤਰ 'ਚ ਇੰਨਾ ਮਾਣ ਮਿਲਿਆ। ਠੀਕ ਹੈ, ਨਤੀਜੇ ਆਏ ਸੀ ਤਾਂ ਉਹ ਨਤੀਜਿਆਂ 'ਚ ਆਪਾਂ ਸੀਟਾਂ ਦੇ ਪਹਿਲਾਂ ਗੱਲ ਕੀਤੀ ਕਿ ਸੀਟਾਂ ਇਹ ਲੈ ਗਏ।
ਜੀ
ਹੁਣ ਇਹਦੇ ਵਿੱਚ ਜਿਹੜੀਆਂ ਕੁੱਲ ਵੋਟ ਪਈ ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 38% ਤੋਂ ਵੱਧ ਵੋਟ ਸੱਤਾਧਾਰੀ ਧਿਰ ਨੂੰ ਪਈ ਹੈ। ਨੰਬਰ 1 'ਤੇ ਆਮ ਆਦਮੀ ਪਾਰਟੀ ਪੰਜਾਬ 'ਚ ਲਗਭਗ 38.16% ਵੋਟ ਦੇ ਨਾਲ। ਦੂਏ ਨੰਬਰ 'ਤੇ ਕਾਂਗਰਸ ਆਈ ਜਿਹਨੂੰ ਵੋਟ ਪਈ ਜੀ 27%, 27.14%, ਦੂਏ ਨੰਬਰ 'ਤੇ ਕਾਂਗਰਸ ਹੈ। ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ 'ਤੇ ਆਇਆ। ਸੋ ਤੀਜੇ ਨੰਬਰ 'ਤੇ ਆ ਕੇ ਵੀ ਉਹਦੀ ਵੋਟ ਪਰਸੈਂਟ ਲਗਭਗ 22.52-53% ਹੈਗੀ ਹੈ। ਸੋ 22.52% ਨਾਲ ਅਕਾਲੀ ਦਲ ਜਦੋਂ 30 'ਤੇ ਆਇਆ ਤਾਂ ਮੈਂ ਦੇਖ ਰਿਹਾ ਸੀ ਕਿ ਚੌਥੇ 'ਤੇ ਬੇਸ਼ੱਕ ਬੀਜੇਪੀ ਆ ਪਰ ਖੱਪਾ ਬਹੁਤ ਹੈ। ਮਤਲਬ ਸੱਤਾਧਾਰੀ ਧਿਰ ਜੇ 38 'ਤੇ ਆ, ਕਾਂਗਰਸ 27 'ਤੇ ਆ, ਅਕਾਲੀ ਦਲ 22 'ਤੇ ਆ, ਤਾਂ ਵੀ ਇੱਕ ਮਤਲਬ ਕਤਾਰ ਬਣ ਰਹੀ ਹੈ
ਜੀ।
ਪਰ ਭਾਰਤੀ ਜਨਤਾ ਪਾਰਟੀ 6.39% ਦੀ ਵੋਟ ਹੀ ਲਿਜਾ ਸਕੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ। ਪਰ ਇਹਦੇ ਬਾਵਜੂਦ ਵੀ ਆ ਉੱਪਰਲੀਆਂ ਚਾਰਾਂ ਦੀ ਜਿਹਨਾਂ ਦਾ ਆਪਾਂ ਜ਼ਿਕਰ ਕੀਤਾ, ਇਹਨਾਂ 'ਚ ਕੁਛ ਸਭ ਤੋਂ ਵੱਧ ਬੀਜੇਪੀ ਹੈ। ਜਾਂ ਤਾਂ ਅੰਕੜਿਆਂ ਦੇ ਹਵਾਲੇ ਨਾਲ ਸੱਤਾਧਾਰੀ ਧਿਰ ਵਾਗੋ ਵਾਗ ਕੇ ਅਸਾਂ ਟੌਪ 'ਤੇ ਹਾਂ ਜੀ, ਦੇਖੋ ਜਿਹੜੇ ਕਹਿੰਦੇ ਸੀ ਅਸੀਂ ਮੁਕਾਬਲੇ 'ਚ ਅਸੀਂ ਹਾਂ, ਉਹ ਤਾਂ ਹੈ ਨਹੀਂ ਜੀ ਕਿਤੇ। ਜਾਂ ਬੀਜੇਪੀ ਸਭ ਤੋਂ ਵੱਧ ਖੁਸ਼ ਹੈ ਕਿ ਦੇਖੋ ਜੀ ਪਿੰਡਾਂ 'ਚ ਵੀ ਸਾਨੂੰ 6-6% ਵੋਟ ਪੈਣ ਲੱਗ ਗਈ।
ਜੀ
ਹੁਣ ਜੇ ਤੁਸੀਂ ਇਹਦਾ ਦੂਜਾ ਪੱਖ ਦੇਖੋ ਤਾਂ ਸਵਾਲ ਵੱਡਾ ਇਹ ਖੜਾ ਹੈ ਕਿ ਭਾਈ ਆਮ ਆਦਮੀ ਪਾਰਟੀ ਜੇ 38% ਨਾਲ ਖੁਸ਼ ਹੋ ਰਹੀ ਹੈ ਕਿ ਅਸੀਂ ਨੰਬਰ 1 'ਤੇ ਹੈ, ਤਾਂ ਉਹਨਾਂ ਨੂੰ ਪੁੱਛਣਾ ਹੋਵੇ ਕਿ ਵੋਟ ਫੀਸਦੀ ਕਿੰਨੀ ਪੋਲ ਹੋਈ ਹੈ? 48%। 48% 'ਚੋਂ ਵੀ ਜੇ ਤੁਸੀਂ ਪਹਿਲੇ ਨੰਬਰ 'ਤੇ ਆਏ ਹੋ 38 ਕੁੱਲ ਪੋਲਿੰਗ ਦੇ ਵਿੱਚੋਂ 38% ਲੈ ਕੇ, ਪਰ ਸਵਾਲ ਇਹ ਹੈ ਕਿ ਜਿਹੜਾ 52% ਵੋਟ ਪਾਉਣ ਨਹੀਂ ਨਿਕਲਿਆ ਜੀ, ਉਹ ਕੌਣ ਹੈ
ਜੀ?
ਜੀ ਉਹ ਤੁਹਾਡੇ ਤੋਂ ਨਾਰਾਜ਼ ਹੈ, ਤੁਹਾਡੇ ਤੋਂ ਦੂਰ ਹੈ। ਦੂਏ ਪਾਸੇ ਜਿਹੜੀ 38% ਜੇ ਇਹਨਾਂ ਨੂੰ ਪੈ ਰਹੀ ਹੈ ਤਾਂ ਫਿਰ ਸਵਾਲ ਤਾਂ ਇਹ ਵੀ ਕਿ 61% ਕਿਹਨੂੰ ਪਈ ਹੈ ਫਿਰ? 38.16 ਇਹਨਾਂ ਦੀ ਹੈ, 61.19 ਓਵਰਆਲ ਵਿਰੋਧੀ ਧਿਰ ਦੀ ਹੈ ਜੀ। ਸੋ ਜੀ ਓਵਰਆਲ ਵਿਰੋਧੀ ਧਿਰ ਦਾ ਹਵਾਲਾ ਤੁਸੀਂ ਦੇਖੋ ਤਾਂ ਇਹਦਾ ਮਤਲਬ ਸਾਰੀਆਂ ਵਿਰੋਧੀ ਧਿਰਾਂ ਦਾ 60% ਤੋਂ ਉੱਪਰ ਨੇ
ਜੀ।
ਪਰ ਫਿਰ ਵੀ ਪਾਰਟੀ ਬਾਈ ਜਦੋਂ ਆਪਾਂ ਦੇਖਾਂਗੇ ਤਾਂ ਅਗਲਾ ਕਹਿਣਗੇ ਵੀ ਵੱਧ ਵੋਟ ਜਿਹਨੂੰ ਉਹੀ ਜੇਤੂ ਆਊਗਾ ਨਾ। ਪਰ ਸਵਾਲ ਤਾਂ ਇਹ ਹੈ ਕਿ ਜਨਾਬ ਜੇ ਤੁਹਾਨੂੰ 38% ਪਈ ਹੈ ਤਾਂ ਪਈ ਕਿਵੇਂ ਹੈ? ਕਾਗਜ਼ ਫਾੜ ਕੇ
ਜੀ,
ਕਾਗਜ਼ ਖੋ ਕੇ, ਕਾਗਜ਼ ਰੱਦ ਕਰਕੇ, ਦੂਏ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾ ਕੇ, ਧਮਕਾ ਕੇ, ਇਸ ਕਾਰਨ ਜਾਂ ਵੋਟ ਗਿਣਤੀ ਦੇ ਸਮੇਂ ਖੇਲਾ ਕਰਕੇ, ਚਲੋ ਉਹ ਸਾਰੀ ਪ੍ਰਕਿਰਿਆ ਵੀ ਆਪਾਂ ਦੇਖੀਏ। ਮੈਂ ਦੇਖ ਰਿਹਾ ਸੀਗਾ ਕਿ ਕੁੱਲ ਕਰੀਬ ਕਰੀਬ 58 ਲੱਖ ਵੋਟ ਪੋਲ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਹਵਾਲੇ ਨਾਲ ਜੇ ਆਪਾਂ ਦੇਖੀਏ। ਉਹਦੇ ਵਿੱਚੋਂ 22 ਲੱਖ ਵੋਟ ਆਮ ਆਦਮੀ ਪਾਰਟੀ ਨੂੰ ਹੈ ਤੇ 15 ਲੱਖ ਵੋਟ ਕਾਂਗਰਸ ਨੂੰ ਹੈ। ਹੁਣ ਇੱਥੇ ਮਤਲਬ ਦਿਖਦਾ ਫਰਕ ਹੈ ਨਾ। ਪਰ ਤੁਸੀਂ ਜਦੋਂ ਵੋਟ ਪ੍ਰਤੀ ਜਾਂਦੇ ਹਾਂ ਆਪਾਂ 38, 27 ਤੇ 22 ਦੀ ਗੱਲ ਕਰ ਰਹੇ ਹਾਂ ਜਦੋਂ
ਜੀ,
ਤਾਂ ਤੁਸੀਂ ਇਹਦੇ ਵਿੱਚੋਂ ਦੇਖੋ ਕਿ ਕਾਂਗਰਸ ਦੂਏ ਨੰਬਰ ਤੇ 27% ਨਾਲ ਹੈ
ਜੀ,
27 ਮਤਲਬ ਕਿ ਕਰੀਬ 14% ਪਰ ਅਕਾਲੀ ਦਲ ਜਿਹੜਾ 22.52 ਲੈ ਕੇ ਜਾ ਰਿਹਾ ਤੇ ਬੀਜੇਪੀ 6.49 ਲੈ, ਜੇ ਤਾਂ ਜੋੜ ਕਰ ਲਈਏ ਤਾਂ 28.91 ਬਣਦਾ ਜੀ। ਸੋ ਇਸ ਲਈ ਬੀਜੇਪੀ ਤਾਂ ਬੀਜੇਪੀ ਵੀ ਅਕਾਲੀ ਵੀ ਖੁਸ਼ ਨੇ ਕਿ ਜੋੜ ਕਰਕੇ ਤਾਂ ਅਸੀਂ ਕਾਂਗਰਸ ਪਿੱਛੇ ਛੱਡ ਦਿੰਦੇ ਹਾਂ
ਜੀ,
ਹੁਣ ਅਸੀਂ ਚਾਹੇ 30 ਤੇ 4 ਨੰਬਰ ਤੇ ਹਾਂ। ਅਗਲੇ ਕਹਿੰਦੇ ਜੇ ਅਸੀਂ ਵੋਟਾਂ ਜੋੜ ਲਈਏ ਤਾਂ ਅਸੀਂ ਦੂਏ ਨੰਬਰ ਤੇ ਆ ਰਹੇ ਹਾਂ ਤੇ ਜੇ ਅਸੀਂ ਦੂਏ ਨੰਬਰ ਤੇ ਆ ਰਹੇ ਹਾਂ ਤਾਂ ਸੱਤਾ ਦੇ ਵਿੱਚ ਵੀ ਅਸੀਂ ਆ ਸਕਦੇ ਹਾਂ। ਸੋ ਇੱਕ ਵਾਰ ਫਿਰ ਇਸ ਪ੍ਰਕਿਰਿਆ ਤਹਿਤ ਜੇ ਮੈਂ ਬਲਾਕ ਸੰਮਤੀ ਵਾਲੀਆਂ ਵੀ ਦੇਖਾਂ ਤਾਂ ਉਹਦੇ ਵਿੱਚ ਵੀ ਲਗਭਗ ਆਮ ਆਦਮੀ ਪਾਰਟੀ 37% 'ਤੇ ਹੈ,
ਜੀ
ਕਾਂਗਰਸ ਉੱਥੇ ਵੀ 27% 'ਤੇ ਰਹੀ ਹੈ, 27.74, ਅਕਾਲੀ ਦਲ ਉੱਥੇ 20% 'ਤੇ ਆਇਆ, 20.33 ਹੈ ਨਾ, ਅਤੇ ਉੱਥੇ ਭਾਜਪਾ 19 ਕੇ ਲਗਭਗ 6.41, ਉੱਥੇ ਵੀ ਇਹ ਕਾਂਗਰਸ ਦੇ ਬਰਾਬਰ ਜਾਂਦੇ ਨੇ ਜੇ ਅਕਾਲੀ ਦਲ ਅਤੇ ਬੀਜੇਪੀ ਦੀ ਵੋਟ ਜੁੜਦੀ ਹੈ। ਸੋ ਇਸ ਲਈ ਆਪਣੇ ਆਪਣੇ ਪਹਿਲੂ 'ਤੇ ਸਾਰੀਆਂ ਧਿਰਾਂ ਖੁਸ਼ ਨੇ, ਸੱਤਾਧਾਰੀ ਧਿਰ 1 ਨੰਬਰ 'ਤੇ ਆ ਕੇ ਖੁਸ਼ ਹੈ, ਬੀਜੇਪੀ 6% ਲੈ ਕੇ ਖੁਸ਼ ਹੈ, ਜਾਂ ਅਕਾਲੀਆਂ ਨਾਲ ਵੋਟ ਜੋੜ ਕੇ ਅਕਾਲੀ ਬੀਜੇਪੀ ਖੁਸ਼ ਨੇ, ਕਾਂਗਰਸੀ 2 ਨੰਬਰ ਤੋਂ ਖੁਸ਼ ਨੇ ਕਿ ਸੱਤਾ ਦੇ ਧੱਕੇ ਦੇ ਬਾਵਜੂਦ 2 'ਤੇ ਆ ਗਏ। ਸੋ ਇਸ ਲਈ ਸਭ ਦਾ ਰਾਂਝਾ ਰਾਜੀ ਆ, ਹੁਣ ਸਾਰੇ 227 ਦੇ ਵੱਲ ਦੌੜ ਲਾਉਣ ਲਈ ਤਿਆਰ ਨੇ।
ਜੀ ਤੇ ਦੀਪਕ ਜੀ, 15 ਜਨਵਰੀ ਤੋਂ ਪਹਿਲਾਂ 14 ਜਨਵਰੀ ਅਹਿਮ, ਇਹਦਾ ਕੀ ਵੇਰਵਾ ਜੀ?
ਬਿਲਕੁਲ ਜੀ, ਸਭ ਦੀਆਂ ਨਜ਼ਰਾਂ 15 ਜਨਵਰੀ 'ਤੇ ਹੈਗੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਖੜਗਾਜ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇ 'ਤੇ ਸੱਦਿਆ ਹੋਇਆ। ਸੋ ਉਸ ਨਾਤੇ ਸਭ ਦੀਆਂ ਨਜ਼ਰਾਂ ਨੇ, ਪਰ ਉਹ ਤੋਂ ਪਹਿਲਾਂ 14 ਤਰੀਕ ਇਸ ਲਈ ਅਹਿਮ ਹੋ ਰਹੀ ਆ ਕਿ ਜਿਹੜੀ ਧਿਰ ਕੰਨੀ ਝਾਕੋ ਤਾਂ ਉਹ ਧਿਰ ਕਹਿੰਦੀ ਆ ਵੀ ਕਿ 14 ਤਰੀਕ ਮਾਘੀ ਮੇਲੇ 'ਤੇ 227 ਦੀਆਂ ਚੋਣਾਂ ਦਾ ਬਿਗਲ ਵਜਾਵਾਂਗੇ। ਵੈਸੇ ਤਾਂ ਮਾਘੀ ਮੇਲੇ ਤੋਂ ਬਾਅਦ ਹੋਲਾ ਮਹੱਲਾ ਵੀ ਆਉਣਾ ਹੈ, ਵਿਸਾਖੀ ਵੀ ਆਉਣੀ ਹੈ ਨਾ, ਤੇ ਪਰ ਹੋ ਸਕਦਾ ਕਿ ਅਗਲਾ ਜਦੋਂ ਮਾਘੀ ਮੇਲਾ ਆਵੇ 227 ਦਾ, ਤਦ ਤੱਕ ਸ਼ਾਇਦ ਚੋਣ ਜਾਬਤਾ ਲੱਗ ਜਾਵੇ। ਸੋ ਇਸ ਲਈ ਮਾਘੀ ਮੇਲੇ ਦੇ ਉੱਤੇ ਲਗਭਗ ਇਹ ਮੰਨਿਆ ਜਾ ਰਿਹਾ ਕਿ ਲੈ ਵੀ ਇਸ ਸਾਲ ਹੀ ਇਹ ਸਿਆਸੀ ਕਾਨਫਰੰਸ ਇਸ ਰੂਪ 'ਚ ਹੋਣਗੀਆਂ, ਫਿਰ ਅਗਲੀ ਵਾਰ ਜੇ ਚੋਣ ਜਾਬਤਾ ਹੋਵੇ ਫਿਰ ਹੋਰ ਤਰੀਕਾ ਹੋਊਗਾ ਉਹਨਾਂ ਦਾ। ਪਰ ਪਹਿਲੂ ਇਹ ਹੈ ਕਿ ਜੇ ਉੱਥੇ ਆਮ ਆਦਮੀ ਪਾਰਟੀ ਉਹ ਲੰਮੇ ਵਕਫੇ ਤੋਂ ਬਾਅਦ ਆਪਣੀ ਰੈਲੀ ਕਰਨ ਜਾ ਰਹੀ ਆ ਤੇ ਉੱਥੇ ਕੇਜਰੀਵਾਲ ਜੀ ਹੀ ਲਾੜੇ ਹੋਣਗੇ।
ਜੀ
ਭਗਵੰਤ ਮਾਨ ਜੀ ਤਾਂ ਪਿੱਛੇ ਹੀ ਤੁਰਨ ਜੋਗੇ ਨੇ। ਆ ਅੱਜ ਮੈਂ ਦੇਖ ਰਿਹਾ ਸੀਗਾ ਕਿ ਜੀ ਉਹ ਲਵਲੀ ਯੂਨੀਵਰਸਿਟੀ 'ਚ ਜਾ ਕੇ ਉਦਘਾਟਨ ਕੀਤਾ ਹੈ ਜੀ ਕੇਜਰੀਵਾਲ ਜੀ ਨੇ, ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦਾ। ਤੇ ਸਵਾਲ ਤਾਂ ਇਹੀ ਹੈ ਕਿ ਵੀ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਲੋਕਾਂ 'ਚ ਜਾਣ ਨੂੰ ਕੋਈ ਥਾਂ ਨਹੀਂ ਮਿਲਦੀ, ਲਵਲੀ ਯੂਨੀਵਰਸਿਟੀ ਮਿਲਦੀ ਹੈ। ਠੀਕ ਆ ਵੀ ਆਪਣਾ ਰਾਜ ਸਭਾ ਮੈਂਬਰ ਆ, ਪ੍ਰਬੰਧ ਕਰ ਦਿੰਦਾ ਅਗਲਾ, ਕਾਰਪੋਰੇਟ ਜਗਤ ਦਾ ਨੁਮਾਇੰਦਾ ਅਗਲਾ, ਤੇ ਉੱਥੇ ਪ੍ਰਬੰਧ ਹੋ ਗਿਆ, ਤੇ ਮੁੱਖ ਮਹਿਮਾਨ ਸਰਕਾਰ ਨੂੰ ਇੱਕ ਕੇਜਰੀਵਾਲ ਹੀ ਮਿਲਦਾ। ਮੁੱਖ ਮਹਿਮਾਨ ਕਾਹਦਾ ਅਗਲਾ? ਸਰਕਾਰ ਹੈ ਪੂਰਨ ਤੌਰ ਤੇ, ਸਰਕਾਰੀ ਪ੍ਰੋਗਰਾਮਾਂ 'ਚ ਉਹਦਾ ਲੀਡ ਕਿਵੇਂ ਕਰ ਰਿਹਾ ਜੀ? ਸਵਾਲ ਤਾਂ ਇਹ ਹੈ। ਪਰ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਪ੍ਰੋਗਰਾਮ ਵੀ ਉਹ ਲਾਉਂਦਾ ਕਿ ਲਓ ਜੀ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਸ਼ੁਰੂ, ਪਹਿਲਾ ਪੜਾਅ ਅਸੀਂ ਸਫਲ ਕਰ ਲਿਆ। ਕਿਹੜਾ ਰੰਗਲਾ ਪੰਜਾਬ ਬਣਾ ਲਿਆ ਜੀ? ਲਹੂ ਰੰਗਿਆ ਪੰਜਾਬ, ਜਿੱਥੇ ਰੋਜ਼ ਗੋਲੀਆਂ, ਰੋਜ਼ ਵਾਰਦਾਤਾਂ, ਤੇ ਭਗਵੰਤ ਮਾਨ ਜੀ ਕੇਜਰੀਵਾਲ ਦਾ ਦੁਹਰਾ ਕਰਦੇ ਨੇ। ਸੋ ਇਸ ਲਈ ਇੱਥੇ ਮਾਘੀ ਮੇਲੇ ਦੇ ਉੱਤੇ ਵੀ ਕਹਿੰਦੇ ਜੀ ਤਿਆਰੀ ਆ ਉਹਨਾਂ ਦੀ 14 ਜਨਵਰੀ ਨੂੰ ਜਿਹੜੀ ਹੋਣੀ ਆ, ਤੋ ਉੱਥੇ ਇਹਨਾਂ ਦੀ। ਦੂਸਰੇ ਪਾਸੇ ਬੀਜੇਪੀ ਪਹਿਲੀ ਵਾਰ ਵੱਖਰਿਆਂ ਆਪਣੇ ਦਮ ਤੇ ਮਾਘੀ ਮੇਲੇ ਤੇ ਕਾਨਫਰੰਸ ਕਰਨ ਜਾ ਰਹੀ ਹੈ, ਸਭ ਦੀਆਂ ਨਜ਼ਰਾਂ ਉਹਦੇ ਤੇ ਵੀ ਨੇ, ਔਰ ਉਸਨੇ ਤਿਆਰੀ ਇਸ ਕਦਰ ਕੀਤੀ ਆ ਵਿਜੇ ਜੀ ਕਿ ਕੇਂਦਰ ਤੋਂ ਘੱਟੋ ਘੱਟ 3 ਮੰਤਰੀ ਸ਼ਾਇਦ ਸ਼ਿਰਕਤ ਕਰਨ। ਸ਼ਿਵਰਾਜ ਚੌਹਾਨ ਤੇ ਰਵਨੀਤ ਬਿੱਟੂ ਤਾਂ ਪੱਕੇ ਨੇ,
ਜੀ
1 ਜਾਂ 2 ਹੋਰ ਕੇਂਦਰੀ ਮੰਤਰੀ ਆ ਸਕਦੇ ਨੇ, ਦਿੱਲੀ ਸਰਕਾਰ ਦੇ ਮਨਜਿੰਦਰ ਸਿਰਸਾ ਤੇ ਹੋਰ ਲੀਡਰ ਵੀ ਆ ਸਕਦੇ ਨੇ, 2 ਬੀਜੇਪੀ ਦੇ ਮੁੱਖ ਮੰਤਰੀ ਤਿਆਰੀ ਕਰੀ ਬੈਠੇ ਨੇ, ਰਾਜਸਥਾਨ ਵਾਲਾ ਵੀ, ਹਰਿਆਣੇ ਵਾਲਾ ਵੀ, ਚਲੋ ਪੰਜਾਬ ਦੀ ਲੀਡਰਸ਼ਿਪ ਤਾਂ ਹੋਊਗੀ ਉਹ। ਇਸ ਲਈ ਬੀਜੇਪੀ ਪੂਰੀ ਤਿਆਰੀ ਨਾਲ ਮਾਘੀ ਮੇਲੇ ਤੇ ਆਉਣ ਦੀ ਤਿਆਰੀ 'ਚ ਹੈ।
ਜੀ
ਠੀਕ ਹੈ, ਸਿਮਰਜੀਤ ਮਾਨ ਹੋਰਾਂ ਦਾ ਵੀ ਮੰਚ ਲੱਗੂਗਾ, ਸਟੇਜ ਲੱਗੂਗੀ, ਉਹਨਾਂ ਦਾ ਵੀ ਥੜਾ ਸਜੂਗਾ, ਅੰਮ੍ਰਿਤਪਾਲ ਹੋਰਾਂ ਦੀ ਧਿਰ ਵੀ ਆਊਗੀ, ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਥਾਂ ਦੇ ਉੱਤੇ ਹੀ ਫਿਰ ਵੱਡੀ ਰੈਲੀ ਕਰਨ ਜਾ ਰਹੀ। ਸੁਖਬੀਰ ਬਾਦਲ ਤਾਂ ਕਹਿੰਦੇ ਫਿਰ ਰਹੇ ਨੇ ਕਿ ਬਈ ਕੱਠ ਹੀ ਤੈਅ ਕਰੂਗਾ 227 'ਚ ਆਪਾਂ ਆ ਰਹੇ ਹਾਂ, ਇਸ ਲਈ ਸਾਰਾ ਜ਼ੋਰ ਕੱਠ 'ਤੇ ਲਾ ਦਿਓ, ਤੇ ਉਹੀ ਜ਼ੋਰ ਸੱਤਾਧਾਰੀ ਧਿਰ ਨੇ ਵੀ ਲਾਉਣਾ, ਉਹੀ ਜ਼ੋਰ ਬੀਜੇਪੀ ਨੇ ਵੀ ਲਾਉਣਾ। ਕਾਂਗਰਸ ਹੀ ਅਜੇ ਸਪਸ਼ਟ ਨਹੀਂ ਹੋਏ ਕਿ ਕਰ ਪਾਉਣਗੇ ਕਿ ਨਹੀਂ ਕਰਨਗੇ ਜਾਂ ਨਹੀਂ।
ਜੀ
ਪਰ ਸਵਾਲ ਇਹ ਹੈ ਕਿ ਜੇ 15 ਤੋਂ ਪਹਿਲਾਂ 14 ਅਹਿਮ ਹੈ ਤਾਂ ਉਹ ਸਿਆਸੀ ਜਮਾਤ ਦੇ ਲਈ ਤਾਂ ਸਿਰਫ ਇਕੱਠ ਲਈ ਅਹਿਮ ਹੈ,
ਜੀ
ਪਰ ਪੰਜਾਬ ਨੂੰ ਇਹਦੇ ਵਿੱਚੋਂ ਕੀ ਮਿਲੂਗਾ? ਅਜੇ ਤੱਕ ਕੋਈ ਵੀ ਰਾਜਨੀਤਿਕ ਧਿਰ ਜਿਹੜੀ 227 ਦਾ ਏਜੰਡਾ ਲੈ ਕੇ ਤੁਰ ਰਹੀ ਹੈ ਉਹ ਲੋਕ ਮੁੱਦਾ ਕੋਈ ਲੈ ਕੇ ਨਹੀਂ ਤੁਰ ਰਹੀ, ਸਵਾਲ ਇਹ ਖੜਾ। ਲੋਕ ਮੁੱਦੇ ਸਮੁੱਚੀ ਸਿਆਸੀ ਸਫਾ ਦੇ ਵਿੱਚੋਂ ਮਨਫੀ ਨੇ, ਕਿਸੇ ਸਿਆਸੀ ਮੰਚ ਤੋਂ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਨਹੀਂ ਹੁੰਦਾ, ਇੱਕ ਦੂਜੇ ਰਾਜਨੀਤਿਕ ਧਿਰਾਂ ਨੂੰ ਭੰਡਣ ਦਾ, ਇੱਕ ਦੂਜੇ ਦੇ ਰਾਜਨੀਤਿਕ ਧਿਰਾਂ ਨੂੰ ਨਿੰਦਣ ਦਾ, ਇੱਕ ਦੂਜੇ ਲੀਡਰਾਂ ਖਿਲਾਫ ਤੰਜ ਕਸਣ ਦਾ, ਕਾਰਵਾਈ ਦਾ, ਇਹ ਤੋਂ ਵੱਧ ਕੇ ਪੰਜਾਬ ਦੇ ਮੁੱਦੇ ਦਾ ਰੋਡ ਮੈਪ ਕਿਸੇ ਕੋਲ ਨਹੀਂ ਹੈ। ਯੁੱਧ ਨਸ਼ਿਆਂ ਵਿਰੁੱਧ ਦਾ ਨਾਰਾ ਦੇਣ ਵਾਲੇ ਵੀ ਇਹ ਨਹੀਂ ਦੱਸ ਸਕੇ ਕਿ ਪੁਰਾਣਾ ਯੁੱਧ ਕਿਵੇਂ ਜਿੱਤ ਲਿਆ ਤੁਸੀਂ ਤੇ ਨਵਾਂ ਯੁੱਧ ਕਿਵੇਂ ਲੜੋਗੇ, ਪੰਜਾਬ ਕਿਵੇਂ ਨਸ਼ੇ ਚੋਂ ਬਾਹਰ ਆ ਗਿਆ, ਕਿਵੇਂ ਨਹੀਂ ਆ ਗਿਆ, ਅੰਕੜਿਆਂ ਦੇ ਨਾਲ ਪੰਜਾਬ ਦਾ ਢਿੱਡ ਭਰਨ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਇਸ ਲਈ 15 ਤਰੀਕ ਨੂੰ ਵੀ ਜਿਹੜੀ ਪੇਸ਼ੀ ਹੋਣੀ ਹੈ ਉਹ ਤੋਂ ਪਹਿਲਾਂ 14 ਤਰੀਕ ਇਸ ਲਈ ਅਹਿਮ ਹੈ ਕਿ ਉਸ ਦਿਨ ਸਾਰੀਆਂ ਰਾਜਨੀਤਿਕ ਧਿਰਾਂ ਆਪਣਾ ਆਪਣਾ 227 ਲਈ ਹੋਕਾ ਦੇਣਗੀਆਂ, ਪਰ ਉਹ ਖੁਦ ਦੀ ਕੁਰਸੀ ਲਈ, ਸੱਤਾ ਲਈ ਹੋਕਾ ਹੋਊਗਾ, ਪੰਜਾਬ ਲਈ ਨਹੀਂ।
ਤੇ ਦੀਪਕ ਜੀ ਕਿਹੜੀ ਵਾਇਰਲ ਆਡੀਓ ਹੈ ਜਿਹਦੇ ਕਰਕੇ SGPC ਦੇ ਵਿੱਚ ਤਰਥੱਲੀ ਮੱਚ ਗਈ ਆ?
ਦੇਖੋ, ਇਸ ਮੌਕੇ ਇੱਕ ਆਡੀਓ ਤੇ ਇੱਕ ਵੀਡੀਓ ਖਾਸੀ ਚਰਚਾ 'ਚ ਹੈ। ਇੱਕ ਵੀਡੀਓ ਦਾ ਹਵਾਲਾ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲਿਆਂ ਚਰਚਾ 'ਚ ਹੈ। ਹੈਂ ਜਦੋਂ ਗੜਗੜਜ ਵੀ ਕਹਿ ਚੁੱਕੇ ਨੇ ਜੀ ਪੜਚੋਲ ਕਰਾਂਗੇ ਜੀ, ਹੈ ਨਾ, ਅਤੇ ਪਰ ਉਹਦੀ ਕੋਈ ਅਧਿਕਾਰਤ ਅਜੇ ਪੁਸ਼ਟੀ ਨਹੀਂ ਹੋ ਰਹੀ ਕਿ ਉਹ AI ਹੈ, ਅਸਲੀ ਹੈ, ਨਕਲੀ ਹੈ, ਪਰ ਉਹ ਚੱਲੀ ਜਾਂਦੀ ਹੈ ਸੋਸ਼ਲ ਮੀਡੀਆ 'ਤੇ। ਉਸੇ ਤਰ੍ਹਾਂ ਕੁਲਤਾਰ ਸਿੰਘ ਸੰਧਵਾਂ ਹੋਰਾਂ ਨੇ ਖੁਦ ਆਪਣਾ ਸੁਨੇਹਾ ਸੋਸ਼ਲ ਮੀਡੀਆ 'ਤੇ ਪਾਇਆ, ਫਿਰ ਵੀਡੀਓ ਪੋਸਟ ਕੀਤੀ ਜਿਹੜੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੂੰ ਨਸੀਹਤਾਂ ਦੇਣ ਵਾਲੀ ਹੈ ਕਿ ਜਥੇਦਾਰ ਸਾਹਿਬ ਤੁਸੀਂ ਇੱਕ ਧਿਰ ਦੇ, ਇੱਕ ਪਰਿਵਾਰ ਦੇ ਜਥੇਦਾਰ ਨਹੀਂ, ਕੌਮ ਦੇ ਜਥੇਦਾਰ ਬਣ ਕੇ ਵਿਚਰੋ। ਬਿਲਕੁਲ ਇਹ ਸਵਾਲ ਵਾਜਬ ਹੈ, ਪਰ ਸਪੀਕਰ ਸਾਹਿਬ ਸਵਾਲ ਤਾਂ ਤੁਹਾਨੂੰ ਵੀ ਹੈ
ਜੀ
ਕਿ ਤੁਸੀਂ ਵੀ ਪੂਰੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਹੋ, ਨਾ ਕਿ ਇੱਕ ਪਾਰਟੀ ਦੇ ਇੱਕ ਧਿਰ ਦੇ ਸਪੀਕਰ ਹੋ। ਤੁਸੀਂ ਵੀ ਉੱਥੇ ਜਿਹੜੇ MLA ਦੀਆਂ ਦਲ ਬਦਲੀਆਂ ਹੋ ਗਈਆਂ ਉਹਨਾਂ ਦੀ ਚੋਣ ਕਰਾ ਲਓ। ਤੁਸੀਂ ਵੀ ਮਤਲਬ ਬਹਿਬਲ ਕਲਾਂ ਬਰਗਾੜੀ ਜਥੇ ਦੇ ਵਿੱਚ ਜਾ ਕੇ ਸ਼ਾਮਿਲ ਹੋ ਕੇ ਤੁਸੀਂ ਉੱਥੇ ਜਿਹੜਾ ਮੋਰਚਾ ਚੱਲ ਰਿਹਾ ਸੀ ਉਸਨੂੰ ਚੁਕਾਉਣ 'ਚ ਰੋਲ ਨਿਭਾਇਆ ਸੀ ਕਿ ਵੀ ਬਸ 3 ਕੁ ਮਹੀਨੇ ਦਾ ਸਮਾਂ ਦੇ ਦਿਓ, ਮੈਂ ਇਨਸਾਫ਼ ਦਵਾਉਂਗਾ, ਜੇ ਇਨਸਾਫ਼ ਨਾ ਮਿਲਿਆ ਮੈਂ ਵੀ ਧਰਨੇ ਜਾ ਕੇ ਬੈਠੂੰਗਾ। ਸੋ ਸਵਾਲ ਤਾਂ ਤੁਹਾਡੇ ਵਾਲੇ ਪਾਸੇ ਵੀ ਖੜੇ ਨੇ, ਪਰ ਉਹਨਾਂ ਦੀ ਵੀਡੀਓ ਵੀ ਚੱਲ ਰਹੀ ਹੈ। ਪਰ 328 ਲਾਪਤਾ ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਦੋ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਹੋਈਆਂ ਨੇ, ਕੋਹਲੀ ਤੇ ਉਹਨਾਂ ਦੇ ਇੱਕ ਕਮਲਜੀਤ ਸਿੰਘ ਹੋਰਾਂ ਦੀ। ਕਮਲਜੀਤ ਸਿੰਘ ਹੋਰਾਂ ਦੀ ਕਿਹਾ ਜਾ ਰਿਹਾ ਜੀ ਕਿ ਇੱਕ ਆਡੀਓ ਕਲਿੱਪ ਹੈ ਜਿਹੜੀ ਉਹਨਾਂ ਨੇ ਜੀ ਚੋਰੀ ਬਣਾਈ ਸੀ ਜੀ, ਜਿਹਦੇ ਵਿੱਚ ਮਤਲਬ ਕਿ ਉਹ ਇੱਕ ਫੈਡਰੇਸ਼ਨ ਦੇ ਸਾਬਕਾ ਆਗੂ ਜਿਹੜੇ ਅੱਜ ਕੱਲ੍ਹ SGPC ਮੈਂਬਰ ਨੇ ਉਹਨਾਂ ਨਾਲ, ਤੇ ਇੱਥੋਂ ਤੱਕ ਕਿ ਕਈਆਂ ਦਾ ਨਾਮਾਂ ਦਾ ਜ਼ਿਕਰ ਉਹਦੇ ਵਿੱਚ ਆਉਂਦਾ ਹੈ। ਉਹ ਆਡੀਓ 'ਚ ਕਾਫ਼ੀ ਕੁਛ ਬੋਲਿਆ ਜਾ ਰਿਹਾ, ਜਦੋਂ ਕਿ ਅਧਿਕਾਰਤ ਪੁਸ਼ਟੀ ਉਹਦੀ ਵੀ ਕੋਈ ਨਹੀਂ ਕਰ ਰਿਹਾ, ਪਰ ਇੱਕ ਪੰਜਾਬ ਦੇ ਚੈਨਲ ਨੇ ਉਹਨੂੰ ਚਲਾਇਆ ਅਤੇ ਉਹ ਤੋਂ ਬਾਅਦ ਇਹ ਮੁੱਦਾ ਵੱਡਾ ਬਣ ਗਿਆ ਕਿ ਲਓ ਜੀ ਆ ਗਈ ਗੱਲ। ਉਹਦੇ ਵਿੱਚ ਇਕੱਲਾ SGPC ਇਸੇ ਪਹਿਲੂ ਤੋਂ ਨਹੀਂ ਕਰ ਰਹੀ ਕਿ 328 ਪਾਵਨ ਸਰੂਪ ਦਾ ਮਾਮਲਾ ਹੈ ਜਾਂ 200 ਸਰੂਪਾਂ ਦਾ ਮਾਮਲਾ ਹੈ, ਉਹ ਆਏ ਸੀ ਰਿਕਾਰਡ 'ਚ ਕਿਉਂ ਨਹੀਂ ਚੜ੍ਹੇ, ਹੈ ਜੇ ਛਪ ਕੇ ਆ ਗਏ ਤਾਂ ਉਹ ਮਤਲਬ ਕਿ ਕਿੱਥੇ ਰਿਕਾਰਡ 'ਚ ਚੜ੍ਹਾਉਣੋਂ ਰਹਿ ਗਏ, ਜੇ ਉੱਥੇ ਮਤਲਬ ਜਿਹੜੀ ਅੱਗ ਲੱਗ ਗਈ ਸੀ ਕੋਰ ਸਟੋਰ 'ਚ ਉੱਥੇ ਕਿੰਨੇ ਸਰੂਪ ਅਗਨ ਭੇਟ ਹੋਏ ਸੀ, ਉਹਦੀ ਗਿਣਤੀ ਕਿੰਨੀ ਦਾ ਮਾਮਲਾ ਹੈ, ਇਹ ਸਾਰਾ ਕੁਛ ਉਹਦੇ ਵਿੱਚ ਇਕੱਲਾ ਇਹੀ ਪਹਿਲੂ ਨਹੀਂ ਉੱਭਰ ਰਿਹਾ, ਇਹਦੇ ਨਾਲ ਹੀ ਨਹੀਂ SGPC ਕਰਦੀ, ਉਹਦੇ ਵਿੱਚ ਜਿਹੜੀ ਬੋਲ ਚਾਲ ਹੈ ਉਹ ਬਹੁਤ ਪੀੜ ਦਿੰਦੀ ਹੈ। ਮਤਲਬ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਉਹਨੂੰ ਗੁਰੂ ਦੇ ਰੂਪ 'ਚ ਮੰਨਦੇ ਹਾਂ ਤਾਂ ਚਾਹੇ ਅਸੀਂ ਜਨਤਕ ਸੰਬੋਧਨ ਹੋਈਏ, ਚਾਹੇ ਆਪਸ 'ਚ ਸੰਬੋਧਨ ਹੋਈਏ, ਚਾਹੇ ਆਪਣੇ ਆਪ ਨਾਲ ਸੰਬੋਧਨ ਹੋਈਏ, ਚਾਹੇ ਕਿਸੇ ਪਲੇਟਫਾਰਮ 'ਤੇ ਸੰਬੋਧਨ ਹੋਈਏ, ਹੈ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਹੀ ਰਹਿਣਾ
ਜੀ।
ਫਿਰ ਉਹਦੇ ਬਾਰੇ ਇਹੋ ਜਿਹਾ ਸ਼ਬਦ ਜਿਹੇ ਜਿਹੇ 'ਚ ਬੋਲੇ ਗਏ ਨੇ, ਮਤਲਬ ਮੈਂ ਤਾਂ ਉਹ ਦੁਹਰਾਉਣੇ ਵੀ ਠੀਕ ਨਹੀਂ ਲੱਗਦੇ। ਜਿਹਨਾਂ ਨੇ ਆਡੀਓ ਸੁਣੀ ਹੈ ਉਹਨਾਂ ਨੂੰ ਵੀ ਪਤਾ ਲੱਗ ਗਿਆ, ਉਹ ਜਿਹਨਾਂ ਨੇ ਨਹੀਂ ਸੁਣੀ ਉਹ ਸੁਣ ਲੈਣ, ਪਤਾ ਲੱਗ ਜੂਗਾ ਕਿ ਕਿੰਨਾ ਕਿੰਨਾ ਲੋਕਾਂ ਦੇ ਮਨਾਂ 'ਚ ਸਤਿਕਾਰ ਹੈ। ਮਤਲਬ ਜਿਵੇਂ ਆਪਣੇ ਕਿਹਾ ਜਾਂਦਾ ਨਾ ਕਿ ਜਦੋਂ ਤੁਹਾਨੂੰ ਕੋਈ ਤੁਹਾਡਾ ਨਾਂ ਪੁੱਛਦਾ ਤਾਂ ਆਪਾਂ ਆਪਣਾ ਨਾਮ ਦੱਸਦੇ ਹਾਂ ਕਿ ਮੇਰਾ ਨਾਂ ਫਲਾਣਾ ਸਿੰਘ, ਫਲਾਣਾ ਕੁਮਾਰ, ਹੈ ਨਾ, ਫਲਾਣਾ ਖਾਨ, ਆਪਾਂ ਆਪਣਾ ਨਾਮ ਉਵੇਂ ਬੋਲਦੇ ਹਾਂ। ਪਰ ਜਦੋਂ ਪਿਤਾ ਦਾ ਨਾਮ ਆਉਂਦਾ ਤਾਂ ਅਸੀਂ ਆਪਣੇ ਪਿਤਾ ਦੇ ਨਾਮ ਮੂਹਰੇ ਸ਼੍ਰੀ, ਸਰਦਾਰ, ਏਦਾਂ ਸ਼ਬਦ ਲਾ ਕੇ ਸੰਬੋਧਨ ਕਰਦੇ ਹਾਂ, ਹੈ ਨਾ। ਮਾਤਾ ਦਾ ਨਾਮ ਆਉਂਦਾ ਤਾਂ ਸ਼੍ਰੀਮਤੀ ਲਾ ਕੇ ਆਪਾਂ ਸੰਬੋਧਨ ਕਰਦੇ ਹਾਂ। ਉਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਦਾ ਜ਼ਿਕਰ ਆਊਗਾ ਤਾਂ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਜ਼ਿਕਰ ਆਊਗਾ
ਜੀ।
ਤੇ ਤੁਸੀਂ ਉਸ ਆਡੀਓ ਦੇ ਵਿੱਚ ਜਿਹੋ ਜਿਹੇ ਸ਼ਬਦ ਵਰਤ ਰਹੇ ਹੋ ਇਹ ਅਫਸੋਸਜਨਕ ਹੈ, ਇਹਦੇ ਲਈ ਤੁਹਾਡੇ ਲਈ ਮਰਿਆਦਾ ਕੋਈ ਨਹੀਂ ਜੀ, ਸਮਝ ਕੋਈ ਨਹੀਂ, ਇੱਕ ਉਹ ਪਹਿਲੂ ਹੈ। ਹੁਣ ਇਹ ਜਾਂਚ ਦਾ ਵਿਸ਼ਾ SGPC ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਗੱਲ ਨੂੰ ਸਾਹਮਣੇ ਲੈ ਕੇ, ਕਿਉਂਕਿ ਕਮਲਜੀਤ ਸਿੰਘ ਤਾਂ ਪਹਿਲਾਂ ਹੀ ਉਹ ਧਿਰਾ ਜਿਹੜਾ ਕਹਿੰਦਾ ਰਿਹਾ ਕਿ ਇਹਦੇ ਵਿੱਚ ਜੀ ਕਾਰਵਾਈ ਹੋ ਜਾਣੀ ਚਾਹੀਦੀ ਹੈ, ਜੇ ਸਾਨੂੰ ਫੜਨਾ ਫੜ ਲਓ, ਇਹ ਸਾਰਾ ਕੁਛ ਹੈ। ਹੁਣ ਆਡੀਓ 'ਚ ਵੀ ਇਹੋ ਜਿਹਾ ਕੁਛ ਆ ਰਿਹਾ, ਕਮਲਜੀਤ ਇਸ ਸਮੇਂ ਪੁਲਿਸ ਦੇ ਰਿਮਾਂਡ 'ਤੇ ਆ। ਉਹ ਦੂਆ ਜਿਹੜਾ CA ਸੀਗਾ ਜਿਹੜਾ ਕੋਹਲੀ, ਉਹ ਵੀ ਦੁਬਾਰਾ ਪੇਸ਼ ਕਰਕੇ ਅਦਾਲਤ 'ਚ, ਉਹਦਾ ਵੀ ਅਗਲਾ ਪੁਲਿਸ ਰਿਮਾਂਡ ਲੈ ਲਿਆ। ਸੋ ਇਸ ਆਡੀਓ ਕਲਿੱਪ ਨੇ SGPC ਨੂੰ ਨਵੇਂ ਸਿਰੇ ਤੋਂ ਕਟਹਿਰੇ 'ਚ ਲੈ ਖੜਾ ਕੀਤਾ। ਬੇਸ਼ੱਕ ਅੱਜ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ 'ਚ ਸਿੱਧੀ ਦਖਲ ਦਿੱਤੀ ਹੈ। ਦਖਲ ਦੇਣ ਤੋਂ ਭਾਵ ਉਹਨਾਂ ਨੇ ਕਿਹਾ ਕਿ ਅਸਲ 'ਚ 328 ਸਰੂਪ ਵਾਲਾ ਮਾਮਲਾ ਇਸ ਲਈ ਸਰਕਾਰ ਵੱਡਾ ਕਰ ਰਹੀ ਹੈ ਜੀ ਕਿਉਂਕਿ ਅਸੀਂ ਜਿੱਤਣ ਵਾਲੇ ਪਾਸੇ ਨੂੰ ਵੱਧ ਰਹੇ ਹਾਂ, 27 'ਚ ਅਸੀਂ ਆ ਰਹੇ ਹਾਂ, ਸਭ ਤੋਂ ਡਰ ਕਾਰਨ ਸਾਨੂੰ ਧਾਰਮਿਕ ਮੁੱਦੇ 'ਤੇ ਘੇਰਿਆ ਜਾ ਰਿਹਾ। ਪਰ ਜੇਕਰ ਇਹ ਆਡੀਓ ਕਲਿੱਪ ਸੱਚੇ ਨਿਕਲੀ ਤਾਂ ਇਹਦੇ ਵਿੱਚ ਘਿਰਨਾ SGPC ਨੇ ਨਹੀਂ, ਫਸਣਾ ਅਕਾਲੀ ਦਲ ਬਾਦਲ ਨੇ। ਤੇ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਕਿ ਇਹ ਗੱਲ ਕਿਤੇ ਸੁਖਬੀਰ 'ਤੇ ਜਾ ਕੇ ਨਾ ਰੁਕੇ, ਉਹਦੇ ਲਈ ਇਹ ਵੱਡੀ ਚੁਣੌਤੀ ਬਣ ਸਕਦੀ ਹੈ ਆਡੀਓ ਕਲਿੱਪ ਜੇ ਸਹੀ ਹੋਈ। ਤੇ ਭਗਵੰਤ ਮਾਨ ਦੇ ਲਈ ਹੁਣ 15 ਤਰੀਕ ਕੀ ਰਹਿੰਦੀ ਹੈ, ਜਾਂ ਜਥੇਦਾਰ ਸਾਹਿਬ ਜਿਹੜੇ ਸਪੀਕਰ ਦਾ ਹਵਾਲਾ ਦਿੰਦੇ ਸੀ ਕਿ ਸਪੀਕਰ ਸਾਹਿਬ ਤੁਸੀਂ ਵੀ ਵਾਅਦੇ ਕੀਤੇ ਵਫਾ ਨਹੀਂ ਕੀਤੇ ਕਿ ਸਪੀਕਰ ਨੂੰ ਵੀ ਤਲਬ ਕਰਨ ਦੀ ਤਿਆਰੀ ਹੈ, ਇਸ ਲਈ ਸਪੀਕਰ ਭਗਵੰਤ ਨੂੰ ਮਨਾਉਣ ਬਚਾਉਣ ਲਈ ਬੋਲ ਰਹੇ ਨੇ ਕਿ ਆਪਣੇ ਆਪ ਨੂੰ ਬਚਾਉਣ ਲਈ ਬੋਲ ਰਹੇ ਨੇ, ਜਥੇਦਾਰਾਂ ਨੂੰ ਘੇਰਨ ਦੇ ਵੱਲ ਉਹ ਸਵਾਲ ਖੜੇ ਕਰ ਰਹੇ ਨੇ। ਪਰ ਇਹ ਟਕਰਾਅ ਸਰਕਾਰ ਦਾ, ਜਥੇਦਾਰਾਂ ਦਾ, SGPC ਦਾ, ਸਰਕਾਰ ਦਾ, ਮੁੱਖ ਮੰਤਰੀ ਦਾ, ਧਾਮੀ ਦਾ, ਹੈ ਜਥੇਦਾਰ ਦਾ, ਹੁਣ ਸਪੀਕਰ ਦਾ, ਇਹ ਪੰਜਾਬ ਦੇ ਲਈ, ਕੌਮ ਦੇ ਲਈ, ਸੂਬੇ ਦੇ ਲਈ ਕਿਤੇ ਨਵੇਂ ਸਿਆਸੀ ਟਕਰਾਅ 'ਚ ਨਾ ਬਦਲ ਜਾਵੇ, ਇਹਦਾ ਫਿਕਰ ਖੜਾ।
ਦੀਪਕ ਜੀ, ਕੀ ਪਾਣੀਆਂ ਦੀ ਜੰਗ ਹੁਣ ਹਿਮਾਚਲ ਨਾਲ ਹੋਏਗੀ ਜੀ?
ਬਿਲਕੁਲ ਜੀ, ਇੱਕ ਪਾਣੀਆਂ ਦਾ ਮਸਲਾ ਹਰਿਆਣੇ ਨਾਲ ਪੇਚ ਫਸਿਆ ਹੀ ਹੈ ਨਾ, ਇੱਕ ਸੈਂਟਰ ਨਾਲ ਪੇਚ ਫਸਿਆ, BBMB ਵਾਲਾ ਮਸਲਾ ਖੜਾ ਹੈ, ਰਾਜਸਥਾਨ ਨਾਲ ਅਦਾਇਗੀ ਦੇ ਪਹਿਲੂ 'ਤੇ ਅਕਸਰ ਆਪਾਂ ਗੱਲ ਕਰਦੇ ਹਾਂ, ਅਤੇ ਹਰਿਆਣੇ ਨਾਲ ਤਾਂ ਚੰਡੀਗੜ੍ਹ ਵਾਲਾ ਮਸਲਾ ਵੀ ਸਾਡਾ ਖੜਾ ਹੈ, ਜਿਹਨੂੰ ਸੈਂਟਰ ਕਦੇ ਸੁਲਝਾਉਣਾ ਨਹੀਂ ਚਾਹੁੰਦਾ, ਉਹਨੂੰ ਫਾਇਦਾ ਦੋਵੇਂ ਸੂਬਿਆਂ 'ਚ ਟਕਰਾਅ ਬਣਿਆ ਰਹੇ, ਜਦੋਂ ਕਿ ਜਨਤਾ ਦੋਵੇਂ ਸੂਬਿਆਂ ਦੇ ਵਾਸੀ ਕਦੇ ਟਕਰਾਅ ਨਹੀਂ ਚਾਹੁੰਦੇ। ਪਰ ਇਹ ਰਾਜਨੀਤਿਕ ਮਸਲੇ ਇਸ ਕਦਰ ਵੱਡੇ ਕੀਤੇ ਜਾਂਦੇ ਆ ਕਿ ਉਹ ਫਿਰ ਸਿਆਸੀ ਧਿਰਾਂ ਨੂੰ ਫਾਇਦਾ ਦਿੰਦੇ ਆ। ਪਰ ਸਮੇਂ ਸਮੇਂ ਹਿਮਾਚਲ ਨੇ ਚੰਡੀਗੜ੍ਹ ਵਾਲੇ ਮਸਲੇ 'ਤੇ ਸਵਾਲ ਖੜਾ ਕੀਤਾ
ਜੀ,
ਕਦੇ ਕਦੇ ਉਹ ਕਹਿੰਦਾ ਜੀ ਮੇਰਾ ਵੀ ਹਿੱਸਾ ਹੈ ਜੀ, ਮੈਨੂੰ ਵੀ ਦੇ ਦਿਓ। ਪਾਣੀ ਵਾਲੇ ਮਸਲੇ 'ਤੇ ਮੈਂ ਪਿਛਲੇ ਦਿਨ ਦੇਖਿਆ ਸੀ, ਉਹਨੇ ਜਲ ਸੈਸ ਦੇ ਨਾਂ ਦੇ ਉੱਤੇ ਪੰਗਾ ਪਾ ਲਿਆ ਸੀ ਇੱਕ ਵਾਰ, ਪਰ ਜਦੋਂ ਜਲ ਸੈਸ ਵਾਲਾ ਮਾਮਲਾ ਅਦਾਲਤ 'ਚ ਨਹੀਂ ਖੜਿਆ ਤਾਂ ਹੁਣ ਉਹ ਨਵੇਂ ਤਰੀਕੇ ਨਾਲ ਆਇਆ। ਉਹ ਕਹਿੰਦਾ ਜੀ ਜਿੱਥੇ ਤੁਹਾਡੇ ਇਹ ਹਾਈਡਲ ਪ੍ਰੋਜੈਕਟ ਲੱਗੇ ਹੋਏ ਨੇ, ਇਹ ਡੈਮ ਵਾਲੇ ਪ੍ਰੋਜੈਕਟ ਲੱਗੇ ਹੋਏ ਨੇ, ਸਾਰਾ ਕੁਛ ਉੱਥੇ ਜੀ ਮਤਲਬ ਕਿ ਲੈਂਡ ਰੈਵਨਿਊ ਵਾਲਾ ਮਸਲਾ ਖੜਾ ਕਰਤਾ ਜੀ ਉਹਨੇ ਜੀ, ਮੈਂ ਤਾਂ ਜੀ ਇਹ ਭੋ ਸੈਸ ਲਾਊਂਗਾ ਜੀ, ਜ਼ਮੀਨ ਸੈਸ ਲਾਊਂਗਾ ਜੀ, ਇਸ ਤਰੀਕੇ ਨਾਲ ਸਿੱਧੇ ਰੂਪ ਦੇ ਵਿੱਚ ਉਹਨੇ BBMB ਨੂੰ ਕਿਹਾ ਇੱਕ ਤਰ੍ਹਾਂ ਨਾਲ
ਜੀ।
ਪਰ BBMB ਨੂੰ ਕਹਿਣ ਦਾ ਮਤਲਬ ਜੀ, ਜੇ BBMB ਦਾ ਹਿੱਸੇਦਾਰ ਸਭ ਤੋਂ ਵੱਡਾ, ਉਹਦੇ ਖਰਚਿਆਂ ਦਾ ਬੋਝ ਚੱਕਣ ਵਾਲਾ ਪੰਜਾਬ ਆ, ਤਾਂ ਫਿਰ ਬੋਝ ਕਿਤੇ 'ਤੇ ਪੈਣਾ? ਕਹਿੰਦੇ ਜੀ ਇਹ ਕਰੀਬ 500 ਕਰੋੜ ਦੇ ਕਰੀਬ ਦਾ ਹਿਸਾਬ ਤਾਂ ਬਣਦਾ
ਜੀ,
ਜੇ ਮਤਲਬ ਅਜਿਹਾ ਵਿੱਤੀ ਬੋਝ ਪੈਂਦਾ ਹੈ ਤਾਂ ਕੁੱਲ ਲਗਭਗ 500 ਕਰੋੜ ਦਾ BBMB 'ਤੇ ਭਾਰ ਪੈਣਾ, ਅਤੇ ਉਹਦੇ ਵਿੱਚੋਂ 200 ਕਰੋੜ ਦੇ ਕਰੀਬ ਸਿੱਧਾ ਪੰਜਾਬ 'ਤੇ ਭਾਰ ਪੈਂਦਾ। ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਭਾਖੜਾ ਡੈਮ ਹੈ, ਪੌਂਗ ਡੈਮ, ਬਿਆਸ ਸਤਲੁਜ ਲਿੰਕ, ਇਹਨਾਂ ਦੇ ਹਵਾਲੇ ਮੈਂ ਦੇਖ ਰਿਹਾ ਭਾਖੜਾ ਡੈਮ ਦਾ 227 ਕਰੋੜ ਦਾ ਬੋਝ ਪੈ ਜਾਣਾ, ਪੌਂਗ ਡੈਮ ਦਾ 58 ਕਰੋੜ ਦਾ ਬੋਝ ਪੈਣਾ ਹੈ, ਬਿਆਸ ਸਤਲੁਜ ਲਿੰਕ ਦਾ 146 ਕਰੋੜ ਦਾ ਪੈਣਾ, ਇੱਕ ਜਿਹੜਾ ਪਾਵਰਕੌਮ ਦਾ ਸਾਨਨ ਪ੍ਰੋਜੈਕਟ ਹੈ ਉਹਦਾ ਵੀ ਮਤਲਬ ਕਿ 16-16.5 ਕਰੋੜ ਦਾ ਉਹ ਹੈ
ਜੀ।
ਸੋ ਇਹਦੇ ਵਿੱਚੋਂ ਜੇ ਮੈਂ ਦੇਖਾਂ ਸੂਬਾ ਵਾਈਜ਼ ਤਾਂ 182 ਕਰੋੜ 34 ਲੱਖ ਦਾ ਸਿੱਧਾ ਬੋਝ ਪੰਜਾਬ 'ਤੇ ਪੈਂਦਾ ਦਿਖ ਰਿਹਾ ਜੀ, ਜੇ ਸੈਸ ਲਾਗੂ ਹੋ ਜਾਂਦਾ। ਇਹ ਤੋਂ ਬਾਅਦ ਹਰਿਆਣਾ 127 ਕਰੋੜ ਤੋਂ ਬਾਅਦ 127.90 ਕਰੋੜ, ਇਸ ਤਰ੍ਹਾਂ ਰਾਜਸਥਾਨ ਦੇ ਉੱਤੇ 100 ਕਰੋੜ ਦਾ, ਫਿਰ ਖੁਦ ਹਿਮਾਚਲ ਦੇ ਉੱਤੇ ਵੀ 15 ਕਰੋੜ ਦਾ ਵੱਧ ਬੋਝ ਵੱਧਦਾ ਇਹਦੇ ਨਾਲ, ਅਤੇ ਚੰਡੀਗੜ੍ਹ 'ਤੇ ਵੀ 7 ਕਰੋੜ 44 ਲੱਖ ਦਾ ਬੋਝ। ਸੋ ਦੱਸੋ ਜੀ ਮਤਲਬ ਕਿ ਬੈਠੇ ਬਿਠਾਏ ਹਿਮਾਚਲ ਨੂੰ ਕੀ ਖਾਜ ਹੋ ਰਹੀ ਹੈ? ਹੁਣ ਪੰਜਾਬ 'ਚ ਵਿਰੋਧੀ ਧਿਰ ਦੀ ਕਾਂਗਰਸ ਕੁਸਕ ਲਵੇ, ਜਿਹੜੀ ਦਿੱਲੀ ਨੂੰ ਜਾਣ ਦੀ ਗੱਲ ਕਰਦੀ ਹੈ, ਕੇਂਦਰ ਦੇ ਮਸਲਿਆਂ 'ਤੇ ਬੋਲਦੀ ਹੈ, ਹੁਣ ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ
ਜੀ,
ਹੁਣ ਕਿਉਂ ਮੂੰਹ 'ਚ ਘੁੰਗਣੀਆਂ ਪੈ ਗਈਆਂ, ਹੁਣ ਕਿਉਂ ਨਹੀਂ ਬੋਲਦੇ? ਸੋ ਇਸ ਲਈ ਇਹ ਹਰ ਤਰ੍ਹਾਂ ਦੀ ਰਾਜਨੀਤੀ ਹੈ। ਮਤਲਬ ਹੁਣ ਇੱਥੇ ਆਮ ਆਦਮੀ ਪਾਰਟੀ ਬੁੜਕ ਬੁੜਕ ਕੇ ਬੋਲ ਰਹੀ ਹੈ, ਜੇ ਇਹੀ ਫੈਸਲਾ ਅਮਿਤ ਸ਼ਾਹ ਵੱਲੋਂ ਆਇਆ ਹੁੰਦਾ ਫਿਰ ਸੈਸ਼ਨ ਬੁਲਾ ਕੇ ਅਸੀਂ ਇੱਕ ਮਤਾ ਪਾ ਦਾਂਗੇ ਜੀ, ਬਾਕੀ ਨਹੀਂ ਕੁਸਕ ਸਕਦੇ ਅਸੀਂ, ਉਹ ਅਸੀਂ ਸਾਰਾ ਕੁਛ ਕਰਦੇ ਫਿਰਾਂਗੇ ਉਹਨਾਂ ਦੇ ਲਈ, ਫਿਰ ਉਹ ਢੰਗ ਤਰੀਕਾ ਹੋਰ ਹੁੰਦਾ। ਆ ਜਿਵੇਂ ਭਾਰਤ ਸਰਕਾਰ ਆ ਨਾ, ਮਤਲਬ ਜੇ ਪਾਕਿਸਤਾਨ ਨਾਲ ਮਸਲਾ ਆ ਜਾਵੇ ਤਾਂ ਤਰੀਕਾ ਹੋਰ ਹੈ, ਚੀਨ ਨਾਲ ਆ ਜਾਵੇ ਤਾਂ ਫਿਰ ਹੋਰ ਤਰੀਕੇ ਨਾਲ, ਹੈ ਨਾ, ਕੈਨੇਡਾ ਨਾਲ ਪੇਚ ਫਸਵੇ ਤਾਂ ਬੁੜਕ ਬੁੜਕ ਕੇ ਬੋਲੋ, ਅਮਰੀਕਾ ਦੇ ਨਾਲ ਬਾਰੀ ਆ ਜਾਵੇ ਤਾਂ ਫਿਰ ਡਰ ਲੱਗਦਾ ਜੀ, ਫਿਰ ਅਗਲਾ ਟਰੰਪ ਤਾਂ ਖੁਦ ਹੀ ਕਹੀ ਜਾਂਦਾ ਮੈਨੂੰ ਡਰਦੇ। ਉਹ ਹਾਲ ਇੱਥੇ ਆ ਕਿ ਸੈਂਟਰ ਨਾਲ ਆ ਜਾਵੇ ਤਾਂ ਸਾਡੀ ਸਰਕਾਰ ਦਬੂ ਬਣ ਜਾਂਦੀ ਆ, ਹੈ ਨਾ, ਹੋਰ ਕਿਸੇ ਸੂਬੇ ਨਾਲ ਆ ਜਾਵੇ ਫਿਰ ਉਹ ਵੀ ਉੱਥੇ ਜਿੱਥੇ BJP ਦੀ ਸਰਕਾਰ ਨਾ ਹੋਵੇ ਫਿਰ ਉਹ ਵੀ ਬੁੜਕਦੇ ਆ।
ਜੀ
ਪਰ ਇਸ ਪ੍ਰਕਿਰਿਆ 'ਤੇ ਕਾਨੂੰਨੀ ਲੜਾਈ ਲੜ ਲਓ, ਧਰਾਤਲ ਦੀ ਰਾਜਨੀਤਿਕ ਲੜਾਈ ਲੜ ਲਓ, ਇਹ ਮਸਲਿਆਂ ਦਾ ਚਿਰਜੀਵੀ ਹੱਲ ਕੱਢ ਲਓ, ਉਹਦੇ ਲਈ ਕੋਈ ਨੀਤੀ ਨਹੀਂ। ਜਦੋਂ ਵੋਟ ਬੈਂਕ ਦੀ ਸਿਆਸਤ ਹਾਵੀ ਹੋ ਜਾਵੇ ਵਿਜੇ ਜੀ, ਫਿਰ ਲੋਕ ਮੁੱਦੇ ਮਨਫੀ ਹੋ ਜਾਂਦੇ ਨੇ, ਜਿਹਨਾਂ 'ਚੋਂ ਇਹ ਮੁੱਦਾ ਪੰਜਾਬ ਦੇ ਲਈ ਇੱਕ ਨਵੀਂ ਚੁਣੌਤੀ ਬਣ ਸਕਦਾ। ਔਰ ਜੇ ਮੁੱਦਾ ਵੱਡਾ ਬਣਿਆ ਤਾਂ ਇਹ ਪੰਜਾਬ ਦੀ, ਜਿਵੇਂ ਆਪਾਂ ਕਹਿੰਦੇ ਨਾ ਪਾਣੀਆਂ ਦੀ ਲੜਾਈ, ਉਹ ਹਿਮਾਚਲ ਨਾਲ ਨਾ ਕਿਤੇ ਛਿੜ ਜਾਵੇ, ਇਹ ਸਵਾਲ ਨਾ ਖੜਾ ਹੋ ਜਾਵੇ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।